ਬਦਕ ਜੀ। ਬਦਕ ਵੀ ਦੋ ਹੋਏ ਹਨ। ਜੋ ਪਹਿਲੇ ਬਦਕ ਜੀ ਹੋਏ ਹਨ ਉਹਨਾਂ ਦੇ ਸੰਬੰਧ ਵਿੱਚ ਭਾਈ ਗੁਰਦਾਸ ਜੀ ਦੀ ਵਾਰ ਵਿੱਚੋਂ ਇਸ਼ਾਰਾ ਮਿਲਦਾ ਹੈ ਕਿ ਜਾਏ ਸੁੱਤਾ ਪ੍ਰਭਾਸ ਵਿੱਚ ਗੋਡੇ ਉੱਤੇ ਪੈਰ ਪਸਾਰੇ, ਚਰਨ ਕਮਲ ਵਿੱਚ ਪਦਮ ਹੈ ਝਿਲਮਿਲ ਝਲਕੇ ਵਾਂਗੀ ਤਾਰੇ, ਬਦਕ ਆਇਆ ਭਾਲਦਾ ਮਿਰਗੈ ਜਾਣ ਬਾਣ ਲੈ ਮਾਰੇ, ਦਰਸ਼ਨ ਡਿਠੋਸ ਜਾਏ ਕੈ ਕਰਨ ਪਲਾਵ ਕਰੇ ਪੁਕਾਰੇ, ਗਲ ਵਿੱਚ ਲੀਤਾ ਕ੍ਰਿਸ਼ਨ ਜੀ ਆਵਗੁਣ ਕੀਤਾ ਹਰ ਨਾ ਚਿਤਾਰੇ, ਕਰ ਕਿਰਪਾ ਸੰਤੋਖਿਆ ਪਤਿਤ ਉਦਾਹਰਣ ਬਿਰਧ ਵਿਚਾਰੇ, ਭਲੇ ਭਲੇ ਕਰ ਮੰਨਿਅਨ ਬੁਰਿਆਂ ਦੇ ਹਰ ਕਾਜ ਸਵਾਰੇ, ਪਾਪ ਕਰੇਂਦੇ ਪਤਿਤ ਉਧਾਰੇ। ਪ੍ਰਭਾਸ ਨਾਮੇ ਤੀਰਥ ਵਿਖੇ ਕ੍ਰਿਸ਼ਨ ਮਹਾਰਾਜ ਆਪਣੇ ਗੋਡੇ ਉੱਤੇ ਪੈਰ ਰੱਖ ਕੇ ਸੁੱਤੇ ਹੋਏ ਸਨ। ਚਰਨ ਕਮਲ ਵਿਖੇ ਕਮਲ ਦਾ ਚਿੰਨ ਇਉਂ ਝਲਮਲ ਝਲਮਲ ਕਰ ਰਿਹਾ ਸੀ ਜਿਸ ਤਰ੍ਹਾਂ ਕੋਈ ਤਾਰਾ ਹੋਵੇ। ਇਹ ਬਦਕ ਨਾਮੇ ਸ਼ਿਕਾਰੀ ਜੋ ਮਿਰਗ ਦਾ ਸ਼ਿਕਾਰ ਕਰ ਰਿਹਾ ਸੀ, ਮਿਰਗ ਭਾਲ ਦਾ ਆਇਆ ਤੇ ਉਹ ਕ੍ਰਿਸ਼ਨ ਜੀ ਦੇ ਪੈਰ ਦਾ ਚਮਕਦਾ ਹੋਇਆ ਪਦਮ ਤੱਕ ਕੇ ਉਸ ਨੂੰ ਮਿਰਗ ਜਾਣ ਕੇ ਤੀਰ ਮਾਰਿਆ। ਜਦ ਉਹ ਨੇੜੇ ਗਿਆ, ਜਾ ਕੇ ਦਰਸ਼ਨ ਕੀਤੇ, ਤਦ ਕੀਰਨੇ ਪਾਵੇ ਕਿ ਉਸ ਤੋਂ ਇਤਨੀ ਵੱਡੀ ਗਲਤੀ ਹੋ ਗਈ। ਕ੍ਰਿਸ਼ਨ ਜੀ ਨੇ ਉਸ ਨੂੰ ਆਪਣੇ ਗੱਲ ਨਾਲ ਲਾ ਲਿੱਤਾ, ਕਿਉਂ ਜੋ ਪਰਮੇਸ਼ਰ ਭਗਤਾਂ ਦੇ ਔਗਣ ਕਦੇ ਯਾਦ ਨਹੀਂ ਰੱਖਦਾ। ਕਿਰਪਾ ਕਰਕੇ ਉਸ ਨੂੰ ਧੀਰਜ ਦਿੱਤਾ, ਪਤਿਤ ਉਦਾਹਰਣ ਬਿਰਧ ਦੀ ਪਾਲਣਾ ਕੀਤੀ। ਭਾਈ ਜੀ ਇੱਥੇ ਬਚਨ ਕਰ ਦਿੰਦੇ ਕਿ ਭਲੇ ਤਾਂ ਭਲੇ ਕਰਕੇ ਹੀ ਮੰਨੇ ਜਾਂਦੇ ਹਨ, ਪਰ ਪਰਮੇਸ਼ਰ ਦਾ ਬਿਰਧ ਦੇਖੋ, ਉਹ ਪਾਪੀਆਂ ਦੇ ਕਾਰਜ ਵੀ ਸਵਾਰ ਦਿੰਦਾ ਹੈ ਅਤੇ ਪਾਪ ਕਰਦਿਆਂ ਨੂੰ ਉਧਾਰ ਦਿੰਦਾ ਹੈ। ਸ੍ਰੀ ਕ੍ਰਿਸ਼ਨ ਜੀ ਨੇ ਪਾਂਡਵਾਂ ਨੂੰ ਰਾਜ ਦਵਾਇਆ ਅਤੇ ਦੁਸ਼ਟ ਸੁਭਾਅ ਵਾਲਿਆਂ ਦਾ ਨਾਸ਼ ਹੋਇਆ। ਇੱਕ ਸਮੇਂ ਵਿਸ਼ਵਾਮਿੱਤਰ, ਅਗਸਤ ਮੁਨੀ, ਦੁਰਬਾਸ਼ਾ, ਵਿਸ਼ਿਸ਼ਟ ਅਤੇ ਹੋਰ ਮੁਨੀ ਆਦਿ ਦੁਆਰਕਾਪੁਰੀ ਆਏ। ਯਾਦਵ ਕੁਲ ਦੇ ਬਾਲਕਾਂ ਨੇ ਮਹਾਂਮੁਨੀਆਂ ਨੂੰ ਆਉਂਦੇ ਵੇਖਿਆ, ਨਮਸਕਾਰ ਵੀ ਕੀਤੀ, ਪਰ ਮਖੌਲ ਵਜੋਂ ਉਨ੍ਹਾਂ ਆਪਣੇ ਇੱਕ ਸਾਥੀ ਨੂੰ ਔਰਤਾਂ ਵਾਲੇ ਵਸਤਰ ਪਹਿਨਾ ਲਏ ਅਤੇ ਢਿੱਡ ਤੇ ਬਾਟੀ ਬੰਨ ਕੇ ਗਰਭਵਤੀ ਔਰਤ ਦੀ ਸ਼ਕਲ ਬਣਾ ਲਈ। ਮੁਨੀਆਂ ਨੂੰ ਪੁੱਛਣ ਲੱਗੇ ਕਿ ਹੇ ਮਹਾਂਮੁਨੀ ਜੀ, ਇਸ ਔਰਤ ਨੂੰ ਪੁੱਤਰ ਹੋਵੇਗਾ ਜਾਂ ਕੰਨਿਆ? ਬਾਲਕ ਬਾਰ ਬਾਰ ਹੱਠ ਕਰਦੇ ਪੁੱਛਦੇ ਰਹੇ। ਅੰਤ ਮਹਾਂਮੁਨੀਆਂ ਨੇ ਆਖ ਦਿੱਤਾ ਕਿ ਇਹ ਤੁਹਾਡੀ ਕੁਲ ਦਾ ਨਾਸ਼ ਕਰਨ ਵਾਲਾ ਪੈਦਾ ਕਰੇਗੀ। ਬਾਲਕ ਇਸ ਸਰਾਪ ਨੂੰ ਸੁਣ ਕੇ ਭੈਭੀਤ ਹੋ ਗਏ। ਯਾਦਵ ਬਾਲਕਾਂ ਨੇ ਉਗਰਸੈਨ ਜੀ ਨੂੰ ਸਾਰੀ ਵਾਰਤਾ ਦੱਸੀ। ਸਭਨਾਂ ਨੇ ਵਿਚਾਰ ਕੀਤੀ ਕਿ ਇਸ ਬਾਟੀ ਨੂੰ ਪੱਥਰ ਤੇ ਰਗੜ ਰਗੜ ਕੇ ਬਰੀਕ ਕਰਕੇ ਸਮੁੰਦਰ ਵਿੱਚ ਸੁੱਟ ਦਿਓ। ਇਸ ਵਾਰਤਾ ਦਾ ਜ਼ਿਕਰ ਕ੍ਰਿਸ਼ਨ ਜੀ ਪਾਸ ਨਾ ਕੀਤਾ। ਉਹਨਾਂ ਸਮੁੰਦਰ ਦੇ ਕੰਢੇ ਇੱਕ ਪੱਥਰ ਤੇ ਉਸ ਬਾਟੀ ਨੂੰ ਰਗੜਨਾ ਸ਼ੁਰੂ ਕਰ ਦਿੱਤਾ। ਰਗੜਦਿਆਂ ਹੋਇਆਂ ਜਿੰਨਾ ਕੋ ਬਰੀਕ ਚੂਰਾ ਬਣਿਆ ਉਸ ਨੂੰ ਤਾਂ ਸਮੁੰਦਰ ਵਿੱਚ ਸੁੱਟ ਦਿੱਤਾ, ਜੋ ਬਾਕੀ ਛੋਟਾ ਜਿਹਾ ਟੁਕੜਾ ਬਚਿਆ ਉਹਨੂੰ ਵੀ ਸਮੁੰਦਰ ਵਿੱਚ ਸੁੱਟ ਦਿੱਤਾ। ਉਸ ਛੋਟੇ ਟੁਕੜੇ ਨੂੰ ਮੱਛੀ ਨੇ ਨਿਗਲ ਲਿਆ। ਉਸ ਬਰੀਕ ਚੂਰੇ ਤੋਂ ਸਮੁੰਦਰ ਦੇ ਕੰਢੇ ਇੱਕ ਤਿੰਨਾਂ ਕੰਢਿਆਂ ਵਾਲੀ ਤਿੱਖੀ ਦਿਬ ਉੱਗੀ। ਮਾਛੀ ਨੇ ਮੱਛੀਆਂ ਫੜੀਆਂ। ਜਦੋਂ ਮਾਛੀ ਨੇ ਮੱਛੀ ਨੂੰ ਚੀਰਿਆ ਤਾਂ ਵਿੱਚੋਂ ਉਹ ਕੰਤਰ ਨਿਕਲੀ ਜਿਸ ਨੂੰ ਬਦਕ ਨੇ ਆਪਣੇ ਤੀਰ ਮੂਹਰੇ ਲਗਾ ਲਿਆ। ਗੁਰੂ ਦੇ ਸਰਾਪ ਨਾਲ ਯਾਦਵ ਕੁਲ ਨੇ ਨਾਸ਼ ਹੋ ਕੇ ਰਹਿਣਾ ਹੀ ਸੀ। ਸ੍ਰੀ ਕ੍ਰਿਸ਼ਨ ਜੀ ਯਾਦਵ ਕੁਲ ਦੇ ਸਿਰਮੌਰ ਸਨ। ਉਹਨਾਂ ਵੀ ਪ੍ਰਭੂ ਭਾਵੀ ਅੱਗੇ ਆਪਣਾ ਸਿਰ ਝੁਕਾ ਦਿੱਤਾ ਕਿ ਗਲਤੀ ਤਾਂ ਸਾਡੇ ਬਾਲਕਾਂ ਤੋਂ ਹੋਈ ਹੈ, ਸੋ ਪਰ ਹੁਣ ਕਿਉਂਕਿ ਰਿਸ਼ੀਆਂ ਮੁਨੀਆਂ ਦਾ ਸਰਾਪ ਮਿਲ ਚੁੱਕਾ ਹੈ, ਇਸ ਕਰਕੇ ਇਸ ਦਾ ਕੋਈ ਹੱਲ ਨਹੀਂ। ਯਾਦਵ ਕੁਲ ਦਾ ਨਾਸ਼ ਇਵੇਂ ਹੋਇਆ। ਸਾਰੇ ਯਾਦਵ ਜਮੁਨਾ ਨਦੀ ਕਿਨਾਰੇ ਮੌਜ ਮੇਲਾ ਕਰ ਰਹੇ ਸਨ। ਸ਼ਰਾਬ, ਨਾਚ ਤੇ ਮਲੇਸ਼ ਖਾਣਿਆਂ ਦਾ ਪ੍ਰਬੰਧ ਉਹਨਾਂ ਕੀਤਾ ਹੋਇਆ ਸੀ। ਮਲੇਸ਼ ਭੋਜਨ ਖਾਧੇ, ਸ਼ਰਾਬਾਂ ਪੀਤੀਆਂ ਅਤੇ ਸੁੰਦਰ ਇਸਤਰੀਆਂ ਦੇ ਨਾਚ ਵੇਖੇ। ਕਿਸੇ ਗੱਲੋਂ ਉਹ ਆਪੋ ਵਿੱਚ ਲੜ ਪਏ। ਪਹਿਲਾਂ ਤਾਂ ਹੱਥੋਂ ਪਾਈ ਘਸੁੰਨ ਮੁੱਕੀ ਹੋਈ, ਅਖੀਰ ਤਿੱਖੀ ਧਾਰ ਵਾਲੀ ਸਖ਼ਤ ਦਿਬ ਜਿਹੜੀ ਨਦੀ ਕਿਨਾਰੇ ਉਹ ਬਾਟੀ ਰਗੜਨ ਤੋਂ ਉਤਪੰਨ ਹੋਈ ਸੀ, ਇਹਨਾਂ ਨੇ ਪੁੱਟ ਲਈ। ਆਪੋ ਆਪਣੇ ਹੱਥਾਂ ਵਿੱਚ ਤਲਵਾਰਾਂ ਵਾਂਗੂ ਫੜ ਲਈ, ਤਲਵਾਰਾਂ ਵਾਂਗੂ ਕਟਾ ਵੱਢੀ ਹੋਈ। ਸਾਰੀ ਯਾਦਵ ਕੁਲ ਦਾ ਨਾਸ਼ ਹੋ ਗਿਆ, ਸਿਰਫ ਕ੍ਰਿਸ਼ਨ ਜੀ ਹੀ ਬਾਕੀ ਰਹਿੰਦੇ ਸਨ। ਉਹ ਪ੍ਰਭਾਸ ਤੀਰਥ ਤੇ ਜੰਗਲ ਪੁੱਜੇ। ਆਰਾਮ ਕਰਨ ਸਮੇਂ ਉਹਨਾਂ ਨੇ ਸੱਜਾ ਪੈਰ ਖੱਬੇ ਗੋਡੇ ਤੇ ਲੰਮੇ ਪੈ ਕੇ ਰੱਖ ਲਿਆ। ਅਚਾਨਕ ਹੀ ਉਹ ਬਦਕ ਜਿਸਨੇ ਉਸੇ ਬਾਟੀ ਵਾਲੀ ਤਿੱਖੀ ਕਾਂਤਰ ਆਪਣੇ ਤੀਰ ਅੱਗੇ ਲਾਈ ਸੀ, ਸ਼ਿਕਾਰ ਖੇਡਦਾ ਖੇਡਦਾ ਵੀ ਇਸੇ ਜੰਗਲ ਵੱਲ ਆ ਗਿਆ। ਕ੍ਰਿਸ਼ਨ ਮਹਾਰਾਜ ਦੇ ਪੈਰਾਂ ਦਾ ਪਦਮ ਲਿਸ਼ਕਦਾ ਦੂਰੋਂ ਇਵੇਂ ਪ੍ਰਤੀਤ ਹੋਵੇ ਜਿਵੇਂ ਕਿਸੇ ਹਿਰਨ ਦੀ ਅੱਖ ਹੋਵੇ। ਉਹ ਬਦਕ ਹਿਰਨ ਦਾ ਸ਼ਿਕਾਰ ਕਰਨ ਉੱਥੇ ਆਇਆ ਸੀ। ਉਸ ਨੇ ਤੀਰ ਦਾ ਨਿਸ਼ਾਨਾ ਲਿਆ ਅਤੇ ਉਹ ਤੀਰ ਕਮਾਨ ਵਿੱਚ ਰੱਖ ਲਿਆ ਜਿਸ ਮੋਹਰੇ ਉਹ ਬਾਟੀ ਦੀ ਕਾਂਤਰ ਉਸਨੇ ਲਾਈ ਹੋਈ ਸੀ। ਅਤੇ ਉਹ ਚਮਕਦੇ ਹੋਏ ਪਦਮ ਨੂੰ ਮਿਰਗ ਦੀ ਅੱਖ ਜਾਣ ਕੇ ਸਿੰਨ ਕੇ ਨਿਸ਼ਾਨਾ ਮਾਰਿਆ ਤਦ ਉਹ ਤੀਰ ਕ੍ਰਿਸ਼ਨ ਜੀ ਦੇ ਪੈਰ ਨੂੰ ਵਿੰਨਦਾ ਹੋਇਆ ਪਾਰ ਲੰਘ ਗਿਆ। ਸ਼ਿਕਾਰੀ ਦੌੜ ਕੇ ਝੱਟ ਉੱਥੇ ਪੁੱਜਾ ਜਦੋਂ ਉਸਨੇ ਵੇਖਿਆ ਕਿ ਤੀਰ ਨਾਲ ਹਿਰਨ ਨਹੀਂ ਕ੍ਰਿਸ਼ਨ ਭਗਵਾਨ ਜੀ ਵਿੰਨੇ ਗਏ ਹਨ ਤਾਂ ਉਹ ਬਹੁਤ ਦੁਖੀ ਹੋਇਆ, ਰੋ ਰੋ ਕੇ ਪਛਤਾਵਾ ਕਰਨ ਲੱਗਾ, ਚਰਨਾਂ ਤੇ ਢਹਿ ਪਿਆ ਅਤੇ ਬੇਨਤੀਆਂ ਕਰਨ ਲੱਗਾ ਕਿ ਹੇ ਕ੍ਰਿਸ਼ਨ ਭਗਵਾਨ ਜੀ, ਮੈਂ ਮਹਾਂ ਅਪਰਾਧੀ ਹਾਂ, ਪਰ ਇਹ ਅਪਰਾਧ ਅਗਿਆਨਤਾ ਕਾਰਨ ਮੈਥੋਂ ਹੋਇਆ ਹੈ। ਮੈਂ ਮਹਾਂਪਾਪੀ ਹਾਂ, ਤੁਸੀਂ ਮੇਰਾ ਹੁਣੇ ਨਾਸ਼ ਕਰ ਦਿਓ। ਪਰ ਕ੍ਰਿਸ਼ਨ ਜੀ ਨੇ ਕਿਹਾ, ਬਦਕ ਚਿੰਤਾ ਨਾ ਕਰ, ਇਸ ਵਿੱਚ ਤੇਰਾ ਕੋਈ ਦੋਸ਼ ਨਹੀਂ, ਇਹ ਖੇਡ ਵਾਪਰਨੀ ਹੀ ਇਵੇਂ ਸੀ। ਸੋ ਉਸ ਬਦਕ ਦੇ ਔਗਣ ਨੂੰ ਨਜ਼ਰ ਅੰਦਾਜ਼ ਕੀਤਾ, ਉੱਥੇ ਹੀ ਕ੍ਰਿਸ਼ਨ ਜੀ ਨੇ ਆਪਣਾ ਸਰੀਰ ਤਿਆਗ ਕਰਕੇ ਪਰਲੋਕ ਗਮਨ ਕੀਤਾ। ਇਵੇਂ ਯਾਦਵ ਕੁਲ ਦਾ ਨਾਸ਼ ਹੋਇਆ। ਬਦਕ ਵੀ ਵੈਰਾਗ ਵਿੱਚ ਆ ਗਿਆ, ਉਸ ਨੇ ਵੀ ਸਰੀਰ ਉੱਥੇ ਹੀ ਤਿਆਗ ਦਿੱਤਾ ਤੇ ਕ੍ਰਿਸ਼ਨ ਜੀ ਦੇ ਨਾਲ ਉਹ ਵੀ ਬੈਕੁੰਠ ਦਾ ਭਾਗੀ ਬਣ ਗਿਆ। ਜਿਵੇਂ ਆਪਾਂ ਆਰੰਭ ਵਿੱਚ ਬੇਨਤੀ ਕੀਤੀ ਸੀ ਕਿ ਬਦਕ ਦੋ ਹੋਏ ਹਨ, ਇੱਕ ਬਦਕ ਤੇ ਇਹ ਜਿਸ ਦੇ ਤੀਰ ਨਾਲ ਕ੍ਰਿਸ਼ਨ ਮਹਾਰਾਜ ਦਾ ਪੈਰ ਵਿੰਨਿਆ ਗਿਆ ਅਤੇ ਯਾਦਵ ਕੁਲ ਦੇ ਇਹ ਸਿਰਮੌਰ, ਇਹਨਾਂ ਦਾ ਸਰੀਰਕ ਤੌਰ ਤੇ ਅਕਾਲ ਚਲਾਣਾ ਹੋਇਆ। ਦੂਸਰਾ ਬਦਕ ਸ਼ਿਕਾਰੀ ਸੀ, ਜਿਸ ਨੂੰ ਮਹਾਤਮਾ ਨੇ ਇੱਕ ਬਹੁਤ ਵਧੀਆ ਵਿਧੀ ਰਾਹੀਂ ਕੁਕਰਮ ਤੋਂ ਛੁਡਵਾ ਕੇ ਇੱਕ ਨੇਕ ਭਗਤ ਬਣਾ ਦਿੱਤਾ, ਉਸ ਦੀ ਕਲਿਆਣ ਹੋਈ। ਹੇ ਮੇਰੀ ਆਤਮਾ, ਵੇਖ ਕਿਸ ਤਰ੍ਹਾਂ ਮਹਾਂਪਾਪੀ ਵੀ ਪ੍ਰਭੂ ਸਿਮਰਨ ਕਰਕੇ ਤਰ ਗਏ। ਇਵੇਂ ਹੀ ਇੱਕ ਲੋਧੀ ਨਾਮ ਦਾ ਬਦਕ ਸ਼ਿਕਾਰੀ ਸੀ, ਉਹ ਆਪਣੇ ਪਰਿਵਾਰ ਸਮੇਤ ਨਗਰ ਵਿੱਚ ਰਹਿੰਦਾ ਸੀ। ਹਰ ਰੋਜ਼ ਉਹ ਸ਼ਿਕਾਰ ਖੇਡਣ ਵਾਸਤੇ ਜੰਗਲ ਜਾਂਦਾ, ਰਸਤੇ ਵਿੱਚ ਪਹਾੜ ਦੀ ਇੱਕ ਕੁੰਦਰਾ ਵਿੱਚ ਬੈਠੇ ਮਹਾਤਮਾ ਦੇ ਵੀ ਦਰਸ਼ਨ ਕਰਦਾ। ਮਹਾਤਮਾ ਦੇ ਦਰਸ਼ਨ ਕਰਨ ਸਦਕਾ ਕਦੀ ਕਦੀ ਭਲੇ ਸੰਸਕਾਰ ਉਸਦੇ ਮਨ ਨੂੰ ਟੁੰਬਦੇ ਰਹਿੰਦੇ, ਪਰ ਪਸ਼ੂ ਪੰਛੀਆਂ ਨੂੰ ਮਾਰ ਕੇ ਉਹਨਾਂ ਦਾ ਮਾਸ ਸ਼ਹਿਰ ਵਿੱਚ ਵੇਚਣ ਦਾ ਧੰਦਾ ਉਹ ਕਰਦਾ ਰਿਹਾ, ਇਹ ਨਾ ਛੱਡਿਆ, ਅਤੇ ਕਾਫੀ ਸਮਾਂ ਇਹ ਧੰਦਾ ਇਸੇ ਤਰ੍ਹਾਂ ਚੱਲਦਾ ਰਿਹਾ। ਇੱਕ ਦਿਨ ਇਹ ਲੋਧੀ, ਜਿਸ ਦਾ ਨਾਮ ਬਦਕ ਵੀ ਪ੍ਰਚਲਿਤ ਹੋਇਆ, ਜੰਗਲ ਵਿੱਚ ਭਟਕਦਾ ਫਿਰਿਆ ਪਰ ਕੋਈ ਸ਼ਿਕਾਰ ਹੱਥ ਨਾ ਆਇਆ। ਪੰਛੀਆਂ ਦੀ ਭਾਲ ਵਿੱਚ ਭਟਕਦਾ ਸ਼ਿਕਾਰੀ ਮਹਾਤਮਾ ਜੀ ਪਾਸ ਪੁੱਜਾ। ਮਹਾਤਮਾ ਜੀ ਉਸ ਵੇਲੇ ਸਮਾਧੀ ਮਗਨ ਸਨ। ਉਦਾਸ ਅਤੇ ਚਿੰਤਾਤੁਰ ਸ਼ਿਕਾਰੀ ਨੇ ਪ੍ਰੇਮ ਨਾਲ ਮਹਾਤਮਾ ਜੀ ਦੇ ਸਨਮੁਖ ਖਲੋ ਕੇ ਸੁਖਣਾ ਸੁਖੀ ਕਿ ਜੇਕਰ ਮੈਨੂੰ ਸ਼ਿਕਾਰ ਮਿਲ ਜਾਵੇ ਤਾਂ ਉਸ ਦਾ ਅੱਧਾ ਹਿੱਸਾ ਮਹਾਤਮਾ ਜੀ ਨੂੰ ਦਿਆਂਗਾ। ਇਵੇਂ ਆਪਣੇ ਮਨ ਵਿੱਚ ਮਨੌਤ ਮੰਨ ਕੇ ਉਹ ਜੰਗਲ ਪੁੱਜ ਗਿਆ, ਆਪਣਾ ਜਾਲ ਪੰਛੀਆਂ ਨੂੰ ਫੜਨ ਵਾਸਤੇ ਲਾ ਦਿੱਤਾ। ਬਹੁਤ ਸਾਰੇ ਪੰਛੀ ਜਾਲ ਵਿੱਚ ਫਸ ਗਏ। ਪੰਛੀਆਂ ਨੂੰ ਫੜ ਕੇ ਅਤੇ ਜਾਲ ਸਮੇਟ ਕੇ ਮਹਾਤਮਾ ਜੀ ਪਾਸ ਇਹ ਬਦਕ ਸ਼ਿਕਾਰੀ ਆ ਗਿਆ। ਮਹਾਤਮਾ ਪਾਸ ਪੁੱਜ ਕੇ ਆਵਾਜ਼ ਮਾਰੀ ਕਿ ਮਹਾਤਮਾ ਜੀ, ਮੈਂ ਆਪ ਜੀ ਪਾਸ ਸੁਖਣਾ ਸੁੱਖ ਕੇ ਗਿਆ ਸਾਂ ਕਿ ਜੋ ਵੀ ਮੈਨੂੰ ਸ਼ਿਕਾਰ ਮਿਲੇਗਾ ਉਸ ਦਾ ਅੱਧ ਆਪ ਜੀ ਨੂੰ ਅਰਪਣ ਕਰਾਂਗਾ, ਸੋ ਤੁਸੀਂ ਅੱਖਾਂ ਖੋਲੋ ਤੇ ਆਪਣਾ ਹਿੱਸਾ ਲੈ ਲਓ। ਮਹਾਤਮਾ ਜੀ ਨੇ ਅੱਖਾਂ ਖੋਲੀਆਂ। ਲੋਧੀ ਨੇ ਸੁਖਣਾ ਸੁਖਣ ਅਤੇ ਪੰਛੀਆਂ ਨੂੰ ਫੜ ਕੇ ਲਿਆਉਣ ਦੀ ਸਾਰੀ ਵਾਰਤਾ ਦੱਸੀ। ਮਹਾਤਮਾ ਜੀ ਨੇ ਆਪਣਾ ਹਿੱਸਾ ਲੈਣੋਂ ਇਨਕਾਰ ਕਰ ਦਿੱਤਾ ਕਿਉਂਕਿ ਮਹਾਤਮਾ ਹਿੰਸਕ ਨਹੀਂ ਸਨ, ਉਹ ਤਾਂ ਰਾਮ ਨਾਮ ਦੇ ਰਸ ਨੂੰ ਹੀ ਸਰਬੋਤਮ ਸਮਝਦੇ ਸਨ। ਦੁਨਿਆਵੀ ਪੁਰਖਾਂ ਤੇ ਪਸ਼ੂ ਪੰਛੀਆਂ ਤੇ ਕੁਦਰਤ ਦੇ ਉੱਤੇ ਦਇਆ ਕਰਨੀ ਉਹਨਾਂ ਦਾ ਧਰਮ ਹੁੰਦਾ ਹੈ। ਦੁਨਿਆਵੀ ਪਦਾਰਥਾਂ ਦੇ ਰਸਕਸ ਮੰਨਣ ਵਾਸਤੇ ਉਹਨਾਂ ਨੂੰ ਕੋਈ ਲਾਲਸਾ ਨਹੀਂ ਹੁੰਦੀ, ਸਗੋਂ ਮਹਾਤਮਾ ਤਾਂ ਜੀਵਾਂ ਤੇ ਦਇਆ ਕਰਦੇ ਹਨ। ਮਹਾਤਮਾ ਨੇ ਬਦਕ ਦੀ ਕਲਿਆਣ ਵਾਸਤੇ ਇੱਕ ਸਾਧਨ ਦੀ ਵਰਤੋਂ ਕੀਤੀ ਤੇ ਆਖਿਆ ਕਿ ਹੇ ਸ਼ਿਕਾਰੀ, ਇਹ ਪੰਛੀ ਸਾਡੇ ਕਿਸੇ ਕੰਮ ਨਹੀਂ, ਤੂੰ ਇਹਨਾਂ ਨੂੰ ਛੱਡ ਦੇ, ਜਦੋਂ ਤੂੰ ਸਾਡੇ ਕੰਮ ਦਾ ਪੰਛੀ ਫੜ ਕੇ ਲਿਆਵੇਂਗਾ ਤਾਂ ਅਸੀਂ ਤੇਰੇ ਤੋਂ ਲੈ ਲਵਾਂਗੇ। ਉਹ ਪੰਛੀ ਚਤੁਰਭੁਜ ਸਰੂਪ ਵਾਲਾ ਹੈ। ਸ਼ਿਕਾਰੀ ਨੇ ਮਹਾਤਮਾ ਦਾ ਹੁਕਮ ਮੰਨਿਆ, ਪਹਿਲਾਂ ਫੜੇ ਪੰਛੀ ਛੱਡ ਦਿੱਤੇ ਤੇ ਚਤੁਰਭੁਜ ਪੰਛੀ ਨੂੰ ਫੜਨ ਦੀ ਭਾਲ ਵਿੱਚ ਜੰਗਲ ਵੱਲ ਤੁਰ ਪਿਆ। ਲੋਧੀ ਭਾਵ ਬਦਕ ਨੇ ਚਤੁਰਭੁਜ ਭਾਵ ਚਾਰਾਂ ਬਾਹਾਂ ਵਾਲੇ ਪੰਛੀ ਨੂੰ ਫੜਨ ਲਈ ਦਿਨ ਰਾਤ ਇੱਕ ਕੀਤਾ। ਜੰਗਲ ਵਿੱਚ ਭਾਲ ਕਰਦਿਆਂ ਕਰਦਿਆਂ ਸਮਾਂ ਬਤੀਤ ਹੋਇਆ। ਬਦਕ ਦੀ ਪਤਨੀ ਇਸ ਨੂੰ ਭਾਲਦੀ ਹੋਈ ਜੰਗਲ ਵਿੱਚ ਆ ਮਿਲੀ। ਬਦਕ ਤੋਂ ਉਸ ਦੀ ਪਤਨੀ ਨੇ ਪੁੱਛਿਆ ਕਿ ਤੁਸੀਂ ਕਈ ਦਿਨਾਂ ਤੋਂ ਘਰੇ ਨਹੀਂ ਆਏ, ਇੱਥੇ ਜੰਗਲ ਵਿੱਚ ਕੀ ਕਰੀ ਜਾ ਰਹੇ ਹੋ? ਮੈਂ ਕਈ ਦਿਨ ਉਡੀਕਣ ਤੋਂ ਬਾਅਦ ਇੱਥੇ ਆਈ ਹਾਂ। ਤਦ ਬਦਕ ਨੇ ਆਪਣੀ ਪਤਨੀ ਨੂੰ ਮਹਾਤਮਾ ਜੀ ਵਾਲੀ ਸਾਰੀ ਘਟਨਾ ਦੱਸੀ ਅਤੇ ਸਾਰੀ ਵਾਰਤਾ ਸੁਣ ਕੇ ਉਸਨੇ ਆਖਿਆ ਕਿ ਚਤੁਰਭੁਜ ਪੰਛੀ ਕੋਈ ਨਹੀਂ ਹੁੰਦਾ, ਪਰ ਲੋਧੀ ਆਪਣੀ ਜਿੱਤ ਤੇ ਟਿਕਿਆ ਰਿਹਾ। ਇਵੇਂ ਹੋਰ ਕਈ ਦਿਨ ਲੰਘ ਗਏ, ਕੋਈ ਵੀ ਅਜਿਹਾ ਪੰਛੀ ਜਾਲ ਵਿੱਚ ਨਾ ਫਸਿਆ ਤੇ ਬਹੁਤ ਫਿਕਰਮੰਦ ਹੋਇਆ। ਪਰ ਮਹਾਤਮਾ ਦੇ ਬਚਨਾਂ ਨੂੰ ਉਹ ਸੱਤ ਮੰਨਣ ਵਾਲਾ ਸੀ, ਇਸ ਕਾਰਨ ਡਟਿਆ ਰਿਹਾ। ਅੰਨ ਪਾਣੀ ਵੀ ਛਕਣਾ ਛੱਡ ਦਿੱਤਾ, ਭੁੱਖ ਲੱਗਾ ਭੁੱਖਾ ਮਰਨ। ਅੰਤ ਛੁਰੀ ਕੱਢ ਕੇ ਗਲ ਤੇ ਰੱਖ ਲਈ ਤੇ ਆਖਿਆ ਕਿ ਜੇਕਰ ਚਤੁਰਭੁਜ ਪੰਛੀ ਜਾਲ ਵਿੱਚ ਨਾ ਫਸਿਆ ਤਾਂ ਮੈਂ ਆਪ ਛੁਰੀ ਮਾਰ ਕੇ ਆਤਮਘਾਤ ਕਰ ਲੈਣਾ। ਭੋਲੇਪਨ ਨੂੰ ਪ੍ਰਭੂ ਜੀ ਨੇ ਵੇਖਿਆ ਤਦ ਉਸ ਦੀ ਜਾਨ ਬਚਾਉਣ ਵਾਸਤੇ ਚਤੁਰਭੁਜ ਪੰਛੀ ਦਾ ਰੂਪ ਧਾਰਨ ਕਰਕੇ ਜਾਲ ਵਿੱਚ ਆ ਫਸੇ। ਖੁਸ਼ੀ ਨਾਲ ਜਾਲ ਵਿੱਚੋਂ ਚਤੁਰਭੁਜ ਪੰਛੀ ਨੂੰ ਹੱਥਾਂ ਵਿੱਚ ਫੜ ਕੇ ਮਹਾਤਮਾ ਪਾਸ ਇਹ ਬਦਕ ਸ਼ਿਕਾਰੀ ਪੁੱਜ ਗਿਆ। ਮਹਾਤਮਾ ਨੇ ਤੱਕਿਆ ਕਿ ਭੋਲਾ ਬਦਕ ਭਗਵਾਨ ਜੀ ਨੂੰ ਹੀ ਕਾਬੂ ਕਰਕੇ ਲੈ ਆਇਆ। ਮਹਾਤਮਾ ਜੀ ਝਟਪਟ ਉੱਠੇ ਤੇ ਚਤੁਰਭੁਜ ਪੰਛੀ ਨੂੰ ਨਮਸਕਾਰ ਕੀਤੀ। ਜਦੋਂ ਮਹਾਤਮਾ ਨਮਸਕਾਰਾਂ ਕਰ ਹਟੇ ਤਦ ਦੋਵਾਂ ਨੂੰ ਭਗਵਾਨ ਜੀ ਨੇ ਪ੍ਰਤੱਖ ਦਰਸ਼ਨ ਦਿੱਤੇ। ਬਦਕ ਅਤੇ ਮਹਾਤਮਾ ਦੋਵੇਂ ਵਿਸ਼ਨੂੰ ਜੀ ਦੇ ਚਰਨਾਂ ਤੇ ਢਹਿ ਪਏ। ਦੋਨਾਂ ਦੀ ਪ੍ਰਭੂ ਕਿਰਪਾ ਨਾਲ ਕਲਿਆਣ ਹੋਈ, ਜਨਮ ਮਰਨ ਦੇ ਗੇੜ ਵਿੱਚੋਂ ਨਿਜਾਤ ਪਾ ਗਏ। ਇਵੇਂ ਮਹਾਤਮਾ ਦੀ ਸੰਗਤ ਨਾਲ ਬਦਕ ਵੀ ਪ੍ਰੇਮ ਸਿਦਕ ਅਤੇ ਭਗਤੀ ਦੀ ਰੰਗਣ ਵਿੱਚ ਰੰਗਿਆ ਗਿਆ। ਇਹ ਮੇਰੀ ਆਤਮਾ, ਤੂੰ ਵੀ ਸਭ ਆਸਰੇ ਤਿਆਗ ਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੱਠੇ ਪੈਰ ਸਿਮਰਨ ਕਰ ਅਤੇ ਇਹਨਾਂ ਸਾਖੀਆਂ ਤੋਂ ਪ੍ਰੇਰਣਾ ਲੈ। ਪ੍ਰੇਮਾ ਭਗਤੀ ਕਰਨ ਨਾਲ ਸਾਰੇ ਗੁਨਾਹ ਪ੍ਰਭੂ ਜੀ ਮੁਆਫ ਕਰ ਦਿੰਦੇ ਹਨ। ਦੋਵੇਂ ਹੱਥ ਜੋੜ ਨਿਮਰਤਾ ਵਿੱਚ ਹੋ ਕੇ ਅੰਦਰੋਂ ਢਹਿ ਕੇ ਪਰਮੇਸ਼ਰ ਜੀ ਪਾਸੋਂ ਨਾਮ ਦੀ ਦਾਤ ਮੰਗ।